ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਸਾ ਚੁਕਾਇਆ ਸਿੱਖ ਦਾਰੋ ਮਹਾਪਤੀਆ ਮਿਲ ਪੰਚੋ ਨਹੀਂ ਸਹਸਾ ਚੁਕਾਇਆ ਸਿੱਖ ਦਾਰੋ ਮਹਾਪਤੀਆ ਉਮਰਾ ਵੋ ਆਗਾ ਚੇਰਾ ਮਿਲ ਰਾਜਨ ਰਾਮ ਨਬੇਰਾ ਅਬ ਢੂਡਨ ਕਤਹੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਅਬ ਢੂਡਨ ਕਤਹੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਯਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਸਤ ਸੰਗੀ ਦੂਰੋਂ ਨੇੜੇ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਮਾਘ ਦੇ ਮਹੀਨੇ ਦੀ ਸੰਕ੍ਰਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਸੰਯੋਗ ਤੇ ਇਕੱਤਰ ਹੋਏ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਸਾਨੂੰ ਦਰਸ਼ਨ ਦੀ ਦਾਰ ਬਖਸ਼ੇ ਹਨ ਉੱਥੇ ਸਮੁੱਚੀ ਹੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਅਤੇ ਮਾਘ ਦੇ ਮਹੀਨੇ ਦੇ ਜੋ ਫਲਾਦੇਸ਼ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮਾਝ ਰਾਗ ਵਿੱਚ ਉਚਾਰਨ ਕੀਤਾ ਉਹ ਸਾਨੂੰ ਬਖਸ਼ਿਸ਼ ਹੋਇਆ ਹੈ। ਸੋ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਇਹ ਪਾਵਨ ਪਵਿੱਤਰ ਦਿਹਾੜਾ ਹੈ ਇਸ ਦੀ ਬਹੁਤ ਹੀ ਮਹਾਨਤਾ ਹੈ। ਆਪ ਜੀ ਨੂੰ ਭਲੀ ਪ੍ਰਕਾਰ ਇਹ ਵਿਦਿਤ ਹੋਵੇ ਕਿ ਜਿਸ ਵੇਲੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਅਸਥਾਨ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ ਤੇ ਉਮਰਾਂ ਬੜੀ ਸੀਮਤ ਹੋਣ ਕਰਕੇ ਇਹ ਸੇਵਾ ਸੰਪੂਰਨ ਨਹੀਂ ਹੋ ਸਕੀ ਸੀ ਤਾਂ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਫਿਰ ਇਸ ਸਰੋਵਰ ਦੀ ਸਾਰੀ ਸੇਵਾ ਸੰਪੂਰਨ ਕਰਵਾਈ। ਇਹਦੀਆਂ ਸੋਪਾਨ ਜਿਹੜੀਆਂ ਪੌੜੀਆਂ ਸਨ ਪੱਕੀਆਂ ਕਰਵਾਈਆਂ ਤੇ ਇਸ ਦੇ ਅੰਦਰ ਜਲ ਜਿਹੜਾ ਸੀ ਭਰਿਆ ਗਿਆ। ਫਿਰ ਜਿਸ ਵੇਲੇ ਮਨ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਸੰਕਲਪ ਪੈਦਾ ਕੀਤਾ ਕਿ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ, ਇਸ ਸਰੋਵਰ ਦੇ ਅੰਦਰ ਹਰੀ ਦਾ ਮੰਦਰ ਜਿੱਥੇ ਹਰੀ ਪਰਮਾਤਮਾ ਵਾਹਿਗੁਰੂ ਦਾ ਨਿਵਾਸ ਹੋਵੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਹੋਣਾ ਚਾਹੀਦਾ। ਉਹ ਨਿਰਮਾਣ ਕਦੋਂ ਹੋਵੇ ਕਿਹੜੇ ਸਮੇਂ ਵਿੱਚ ਕੀਤਾ ਜਾਵੇ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਮਾਘ ਦੇ ਮਹੀਨੇ ਦੀ ਸੰਕ੍ਰਾਂਤ ਅਤੇ 1645 ਬਿਕਰਮੀ ਦਾ ਇਹ ਦਿਨ ਚੁਣਿਆ ਸੀ। ਭਾਵ ਕਿ ਅੱਜ ਦਾ ਜੋ ਇੱਕ ਮਾਘ 1645 ਬਿਕਰਮੀ ਇਸ ਦਿਨ ਦੇ ਸਤਿਗੁਰਾਂ ਨੇ ਚੋਣ ਕੀਤੀ ਵੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਜਾਵੇ। ਜਿਹੜਾ ਦੀਵਾਨ ਸੀ ਉਸ ਵੇਲੇ ਸਤਿਗੁਰੂ ਜੀ ਨੇ ਜਦੋਂ ਸਰੋਵਰ ਦਾ ਜਲ ਸਾਰਾ ਖੁਸ਼ਕ ਹੋ ਗਿਆ, ਸਰੋਵਰ ਦੇ ਵਿੱਚ ਦੀਵਾਨ ਸਜਿਆ ਗੁਰੂ ਅਰਜਨ ਸਾਹਿਬ ਜੀ ਦਾ, ਸਜੇ ਹੋਏ ਦੀਵਾਨ ਵਿੱਚ ਫਿਰ ਸੰਗਤਾਂ ਨੂੰ ਸਤਿਗੁਰੂ ਜੀ ਨੇ ਸੰਕਲਪ ਆਪਣਾ ਜਿਹੜਾ ਪ੍ਰਗਟ ਕੀਤਾ ਕਿ ਇਹ ਹਰੀ ਦਾ ਮੰਦਰ ਕਿਸ ਵਾਸਤੇ ਬਣਾਉਣਾ ਹੈ। ਇੱਥੇ 24 ਘੰਟੇ ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਾਏ ਜਾਇਆ ਕਰਨਗੇ। ਸੰਤ ਸਿਮਰਨ ਕਰਨ ਵਾਲੇ, ਭਗਤ ਸੇਵਾ ਸਿਮਰਨ ਚਿੰਤਨ ਕਰਨ ਵਾਲੇ, ਭਗਤੀ ਕਰਨ ਵਾਲੇ ਇਸ ਦੇ ਵਿੱਚ ਬੈਠ ਕੇ ਪਰਮਾਤਮਾ ਦੇ ਗੁਣ ਗਾਇਆ ਕਰਨਗੇ। ਚਾਹੇ ਰਾਤ ਦਾ ਵਕਤ ਹੋਵੇ, ਚਾਹੇ ਦਿਨ ਦੁਪਹਿਰ ਦਾ ਸਮਾਂ ਹੋਵੇ, 24 ਘੰਟੇ ਇੱਥੇ ਪਰਮਾਤਮਾ ਦੀ ਬੰਦਗੀ ਪਰਮਾਤਮਾ ਦਾ ਸਿਮਰਨ ਹੋਇਆ ਕਰੇਗਾ। ਫਿਰ ਜਦੋਂ ਸਤਿਗੁਰਾਂ ਨੇ ਇਹ ਸੰਕਲਪ ਆਪਣਾ ਪ੍ਰਗਟ ਕੀਤਾ ਤੇ ਨਾਲ ਹੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਗਈ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰਾਂ ਕਿਹਾ ਸੀ, ਬਾਬਾ ਜੀ ਵੱਡੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਰੱਖ ਕਰਕੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਸਤੇ ਅਰਦਾਸ ਕੀਤੀ ਜਾਵੇ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗਲ ਵਿੱਚ ਪੱਲਾ ਪਾ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਤੱਕ 4 ਸਤਿਗੁਰਾਂ ਦਾ ਨਾਮ ਲੈ ਕਰਕੇ ਅਰਦਾਸ ਬੇਨਤੀ ਕੀਤੀ। ਫਿਰ ਉਸ ਤੋਂ ਬਾਅਦ ਜਿਹੜੀ ਪਹਿਲੀ ਇੱਟ ਸੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਦੀ, ਉਹ ਆਪ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਧਰਤੀ ਤੇ ਰੱਖੀ, ਜਿਸ ਦੇ ਨਾਲ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਗਿਆ। ਕੁਝ ਵਿਦਵਾਨਾਂ ਨੇ ਸਾਈਂ ਮੀਆਂ ਮੀਰ ਜੀ ਦਾ ਵੀ ਜ਼ਿਕਰ ਕੀਤਾ ਵੀ ਉਹਨਾਂ ਪਾਸੋਂ ਵੀ ਰਖਵਾਈ ਗਈ, ਹੋ ਸਕਦਾ ਸਤਿਗੁਰਾਂ ਦੇ ਸਮਕਾਲੀ ਸਨ, ਪਿਆਰ ਵਿੱਚ ਆਏ ਹੋਣ ਤੇ ਦੂਸਰੀ ਇੱਟ ਸਾਈਂ ਮੀਆਂ ਮੀਰ ਜੀ ਨੂੰ ਵੀ ਦੇ ਦਿੱਤੀ ਹੋਵੇ। ਪਹਿਲੀ ਜਿਹੜੀ ਇੱਟ ਸੀ ਹਰਿਮੰਦਰ ਸਾਹਿਬ ਜੀ ਦੇ ਨਿਰਮਾਣ ਦੇ ਵਕਤ ਇਹ ਆਪ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਰ ਕਮਲਾਂ ਦੇ ਨਾਲ ਰੱਖੀ। ਫਿਰ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਹੋਇਆ। ਅੱਜ ਦੇ ਸ਼ੁਭ ਦਿਵਸ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਣ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਦੂਸਰਾ ਜਿਹੜਾ ਮਾਘੀ ਦੇ ਨਾਲ ਸਾਡਾ ਇਤਿਹਾਸ ਆ ਕੇ ਜੁੜਦਾ ਹੈ, ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਨੰਦਾਂ ਦੀ ਪੁਰੀ ਛੱਡ ਦਿੱਤੀ, ਚਮਕੌਰ ਦੀ ਜੰਗ ਵਿੱਚ ਸਾਹਿਬਜ਼ਾਦੇ ਸ਼ਹੀਦ ਕਰਵਾਏ, 3 ਪਿਆਰੇ ਸ਼ਹਾਦਤਾਂ ਦਾ ਜਾਮ ਪੀ ਗਏ। ਜਿੰਨੇ ਸਿੰਘ ਸਤਿਗੁਰਾਂ ਦੇ ਨਾਲ ਆਏ ਸੀ ਰੋਪੜ ਦੇ ਰਸਤੇ ਹੋ ਕੇ ਸਾਰੇ ਉੱਥੇ ਜੂਝ ਗਏ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਉੱਥੋਂ ਨਗਰਾਂ ਦੇ ਪਿੰਡਾਂ ਸ਼ਹਿਰਾਂ ਵਿੱਚ ਵਿਚਰਦੇ ਹੋਏ ਮਾਲਵੇ ਦੀ ਧਰਤੀ ਤੇ ਕੋਟਕਪੂਰੇ ਦੇ ਇਲਾਕੇ ਵਿੱਚ ਪਹੁੰਚਦੇ ਨੇ। ਇੱਕ ਜਿੱਥੇ ਕਪੂਰਾ ਜਿਹੜਾ ਚੌਧਰੀ ਸੀ ਇਹਦੇ ਨਾਲ ਸਤਿਗੁਰੂ ਪਾਤਸ਼ਾਹ ਦਾ ਮਿਲਾਪ ਹੁੰਦਾ। ਮਗਰ ਜਿਹੜੀ ਬਾਦਸ਼ਾਹ ਦੀ ਸੈਨਾ ਸੀ ਔਰੰਗਜ਼ੇਬ ਦੀ ਵਜ਼ੀਰ ਖਾਂ ਦੀ ਕਮਾਨ ਹੇਠ ਮਾਰੋ ਮਾਰ ਕਰਦੀ ਇਹ ਮਾਲਵੇ ਦੀ ਧਰਤੀ ਵੱਲ ਨੂੰ ਵੱਧਦੀ ਜਾ ਰਹੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਵਾਸਤੇ। ਜਦੋਂ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਉਸ ਇਲਾਕੇ ਵਿੱਚ ਵਿਚਰਦੇ ਨੇ ਰਾਮੀ ਰਾਣੀ ਦੀ ਧਰਤੀ ਤੇ ਸਨ ਤਾਂ ਉੱਥੇ ਕੁਝ ਮਾਝੇ ਦੇ ਇਲਾਕੇ ਦੀ ਜਿਹੜੇ ਪੰਚ ਸਰਪੰਚ ਇਲਾਕੇ ਦੇ ਚੌਧਰੀ ਸਨ ਇਹ ਸਤਿਗੁਰਾਂ ਦੇ ਕੋਲ ਪਹੁੰਚੇ ਨੇ। ਜਾ ਕੇ ਕਹਿਣ ਲੱਗੇ ਮਹਾਰਾਜ ਅਸੀਂ ਤੁਹਾਡਾ ਔਰੰਗਜ਼ੇਬ ਨਾਲ ਸਮਝੌਤਾ ਕਰਵਾ ਦਿੰਦੇ ਵਜ਼ੀਰ ਖਾਂ ਦੇ ਨਾਲ ਤੁਹਾਡੀ ਸੁਲਾਹ ਕਰਵਾ ਦਿੰਦੇ ਹਾਂ ਤੁਸੀਂ ਜੰਗ ਕਰਨੀ ਛੱਡ ਦੇਵੋ ਬੜਾ ਨੁਕਸਾਨ ਹੋਇਆ। ਤੇ ਸਤਿਗੁਰੂ ਜੀ ਕਹਿਣ ਲੱਗੇ ਜਿਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਤੱਤੀਆਂ ਤਵੀਆਂ ਤੇ ਚੌਂਕੜੇ ਲਾ ਕਰਕੇ ਬੈਠ ਗਏ ਸਮਝੌਤਾ ਕਰਵਾਉਣ ਵਾਲੇ ਤੁਸੀਂ ਕਿੱਥੇ ਗਏ ਸੀ? ਜਦੋਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਦੇ ਸੀਸ ਦੇਣ ਵਾਸਤੇ ਬੈਠ ਗਏ ਉਦੋਂ ਤੁਸੀਂ ਕਿੱਥੇ ਗਏ ਸੀ? ਨਿੱਕੀਆਂ ਜਿੰਦਾ ਨੀਹਾਂ ਦੇ ਚਿੰਨ ਦਿੱਤੀਆਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਅੰਦਰ ਜੂਝ ਗਏ ਉਦੋਂ ਕਿੱਥੇ ਗਏ ਸੀ? ਸਾਨੂੰ ਸਮਝੌਤੇ ਦੀ ਤੁਹਾਡੀ ਕੋਈ ਸਲਾਹਾਂ ਦੀ ਲੋੜ ਨਹੀਂ ਹੈ। ਫਿਰ ਇਹਨਾਂ ਨੇ ਕਿਹਾ ਸੀ ਖਿੱਝ ਕਰਕੇ ਵੀ ਸਤਿਗੁਰਾਂ ਨੇ ਸਾਡੀ ਬੇਇੱਜ਼ਤੀ ਕਰ ਦਿੱਤੀ। ਕਹਿੰਦੇ ਜੀ ਇਸ ਤਰ੍ਹਾਂ ਹੈ ਫਿਰ ਅਸੀਂ ਤੁਹਾਡੇ ਸਿੱਖ ਨੂੰ ਤੁਸੀਂ ਸਾਡੇ ਗੁਰੂ ਨਹੀਂ। ਇਹ ਬਦਾਵਾ ਰਾਮੀਆਂ ਨੇ ਵੀ ਧਰਤੀ ਦੇ ਉੱਤੇ ਇਸ ਮਾਝੇ ਇਲਾਕੇ ਦੀਆਂ ਪੰਚਾਇਤਾਂ ਮੁਖੀਆਂ ਪਤਵੰਤਿਆਂ ਨੂੰ ਮਿਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦਿੱਤਾ ਸੀ। ਇੱਕ ਬਦਾਵਾ ਆਨੰਦਪੁਰ ਦੀ ਧਰਤੀ ਤੇ ਲਿਖਿਆ ਗਿਆ ਜਿਹੜਾ ਸਤਿਗੁਰਾਂ ਨੇ ਚਮਕੌਰ ਦੀ ਗੜੀ ਅੰਦਰ ਜਦੋਂ ਆਪਣੀ ਕਲਗੀ ਜਿਹਦਾ ਸਭ ਕੁਝ ਖਾਲਸੇ ਨੂੰ ਦੇ ਦਿੱਤਾ ਉੱਥੇ ਸਭ ਕੁਝ ਖਤਮ ਕਰ ਦਿੱਤਾ ਸੀ। ਇਹ ਲਿਖਿਆ ਹੋਇਆ ਰਾਮੀਆਂ ਨੂੰ ਧਰਤੀ ਤੇ ਜਿਹੜਾ ਬਦਾਵਾ ਹੈ ਜਦੋਂ ਇਹ ਪੰਚਾਇਤਾਂ ਦੇ ਮੁਖੀ ਆਏ ਆਪਣੇ ਇਲਾਕਿਆਂ ਵਿੱਚ ਘਰਾਂ ਵਿੱਚ ਬੀਬੀਆਂ ਨੂੰ ਪਤਾ ਚੱਲਦਾ ਵੀ ਤੁਸੀਂ ਤੇ ਸਮਝੌਤਾ ਕਰਵਾਉਣ ਵਾਸਤੇ ਗਏ ਸੀ ਆਹ ਕੀ ਕਰਕੇ ਆ ਗਏ ਬਦਾਵਾ ਦੇ ਕੇ ਆ ਗਏ। ਫਿਰ ਉਸ ਵੇਲੇ ਮਾਤਾ ਭਾਗ ਕੌਰ ਜੀ ਨੇ ਇਲਾਕੇ ਵਿੱਚ ਵਿਚਰ ਕਰਕੇ ਬੀਬੀਆਂ ਦਾ ਜੱਥਾ ਇਕੱਠਾ ਕੀਤਾ। ਭਾਈ ਮਹਾਂ ਸਿੰਘ ਜੀ ਵਰਗੇ ਮਾਤਾ ਜੀ ਦੇ ਨਾਲ ਤੁਰੇ ਨੇ ਕਿ ਹੁਣ ਜਿਹੜਾ ਇਹਨਾਂ ਬਦਾਵਾ ਲਿਖ ਦਿੱਤਾ ਇਹ ਖੂਨ ਦੇ ਨਾਲ ਇਹ ਜਿਹੜਾ ਧੋ ਕਰਕੇ ਕਢਵਾਉਣਾ ਪਵੇਗਾ। ਮੋਗਤ ਸਰ ਦੀ ਖਦਰਾਣੀ ਖਿੱਦੇ ਦੀ ਜਿਹੜੀ ਭਾਗ ਸੀ ਉਸ ਪਾਸੇ ਗੁਰੂ ਕਲਗੀਧਰ ਪਹੁੰਚੇ ਨੇ ਤੇ ਉਧਰੋਂ ਸੈਨਾ ਵਜ਼ੀਰ ਖਾਂ ਦੀ ਪਿੱਛਾ ਕਰਦੀ ਆ ਰਹੀ। ਦਰਖਤ ਦੇ ਉੱਪਰ ਚੜ੍ਹ ਕੇ ਜਿਹੜਾ ਦੱਸਣ ਵਾਲਾ ਟੌਂਗੇ ਸੀ ਉਹਨੇ ਦੱਸਿਆ ਕਿ ਸਤਿਗੁਰੂ ਜੀ ਫੌਜ ਤਾਂ ਬਹੁਤ ਨੇੜੇ ਆ ਗਈ ਹੈ ਜੰਗ ਕਿਵੇਂ ਹੋਵੇਗਾ? ਕਲਗੀਆਂ ਵਾਲੇ ਸਤਿਗੁਰੂ ਕਹਿਣ ਲੱਗੇ ਜੇ ਵਜ਼ੀਰ ਦੀ ਫੌਜ ਆਉਂਦੀ ਉਹਨੂੰ ਰੋਕਣ ਵਾਲੇ ਵੀ ਆ ਰਹੇ ਨੇ। ਉਧਰੋਂ ਜਿਹੜਾ ਜੱਥਾ ਗਿਆ ਸੀ ਮਾਤਾ ਭਾਗ ਕੌਰ ਜੀ ਦੀ ਕਮਾਨ ਦੇ ਹੇਠਾਂ ਇਹਨਾਂ ਨੇ ਜਾ ਕੇ ਦੂਰੋਂ ਦਰਖਤਾਂ ਦੇ ਉੱਤੇ ਵਸਤਰ ਸੁੱਕਣੇ ਪਾ ਦਿੱਤੇ ਕਿ ਵਜ਼ੀਰ ਨੂੰ ਭੁਲੇਖਾ ਲੱਗੇ ਗੁਰੂ ਸਾਹਿਬ ਦਾ ਡੇਰਾ ਇੱਥੇ ਉਤਰਿਆ ਹੋਇਆ ਸਤਿਗੁਰਾਂ ਦੇ ਨੇੜੇ ਨਾ ਜਾ ਸਕਣ ਉੱਥੇ ਜੰਗ ਛਿੜਿਆ। ਮੈਦਾਨੀ ਜੰਗ ਦੇ ਅੰਦਰ ਦੁਸ਼ਮਣਾਂ ਦੇ ਆਹੋ ਮਾਤਾ ਭਾਗ ਕੌਰ ਜੀ ਲਾਉਂਦੇ ਨੇ। ਭਾਈ ਮਹਾਂ ਸਿੰਘ ਜੀ ਵਰਗੇ ਐਸੇ ਗੁਰਮੁਖ ਪਿਆਰੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਨੇ। ਕਲਗੀਆਂ ਵਾਲੇ ਸਤਿਗੁਰੂ ਟਿੱਬੀ ਸਾਹਿਬ ਤੋਂ ਬੈਠ ਕੇ ਤੀਰ ਛੱਡਦੇ ਨੇ। ਵੱਡੇ ਵੱਡੇ ਪਠਾਨ ਸੰਜੋਆਂ ਪਾੜ ਕੇ ਆਂਦਰਾਂ ਕੱਢ ਕੇ ਸਾਡਾ ਵੀ ਨੀਂਦ ਸਵਾ ਦਿੱਤੇ। ਜਦੋਂ ਸਾਧ ਸੰਗ ਤੇ ਜੰਗ ਚੱਲਦਾ ਚੱਲਦਾ ਤੇ ਖਾਤਮ ਹੋਣ ਦੇ ਲੇਟ ਦਾ ਸਮਾਂ ਆਉਂਦਾ ਤੇ ਉਸ ਵੇਲੇ ਪਿਆਸ ਲੱਗਦੀ ਹੈ ਵਜ਼ੀਰ ਖਾਂ ਦੀ ਸੈਨਾ ਨੂੰ। ਗੁਰੂ ਦੇ ਸਿੰਘ ਤੇ ਭਾਗ ਦੇ ਕੋਲ ਬੈਠੇ ਜਲ ਛਕਦੇ ਨੇ। ਇਹਨਾਂ ਨੂੰ ਪਾਣੀ ਨਹੀਂ ਮਿਲਿਆ ਪੀਣ ਵਾਸਤੇ। ਵਜ਼ੀਰਾ ਪੁੱਛਦਾ ਕਪੂਰੇ ਨੂੰ ਕਿ ਪਾਣੀ ਕਿੱਥੋਂ ਮਿਲ ਸਕਦਾ ਤੇ ਕਪੂਰਾ ਕਹਿੰਦਾ ਜੀ ਅੱਗੇ ਜਾਵੇਗੇ ਵੀਹ ਕੋਹ ਤੇ ਮਿਲੇਗਾ ਜੇ ਨਗਰ ਜਾਵੇਗੇ ਦਸ ਕੋਹ ਤੇ ਮਿਲ ਸਕਦਾ। ਤੀਹ ਕੋਹ ਦੇ ਫਾਸਲੇ ਤੇ ਪਾਣੀ ਨਹੀਂ ਕਿਤੇ ਮਿਲਣਾ। ਫਿਰ ਵਜ਼ੀਰੇ ਨੇ ਕਿਹਾ ਸੀ ਵੀ ਜਿੰਨੇ ਮਰ ਗਏ ਮਰ ਗਏ, ਜਿੰਨੀ ਸੈਨਾ ਬਚ ਗਈ ਉਹਨੂੰ ਬਚਾ ਲਵਾਂ। ਜਿਹੜੇ ਇਹ ਸਿੰਘ ਸ਼ਹੀਦ ਹੋਏ ਇਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸ਼ਹੀਦ ਹੋ ਗਏ ਹੋਣਗੇ। ਉੱਥੇ ਫਿਰ ਸੈਨਾ ਲੈ ਕਰਕੇ ਵਾਪਸ ਆ ਗਿਆ ਵਜੀਦਾ। ਤੇ ਜਦੋਂ ਕਲਗੀਆਂ ਵਾਲੇ ਸਤਿਗੁਰਾਂ ਦੇਖਿਆ ਵੀ ਜੰਗ ਟਿੱਕ ਗਿਆ ਤੇ ਟਿੱਬੀ ਸਾਹਿਬ ਤੇ ਸਤਿਗੁਰੂ ਹੇਠਾਂ ਉਤਰੇ ਨੇ। ਇੱਕ ਵਾਰੀ ਚਰਨਾਂ ਤੇ ਜੋੜਾ ਲਾਇਆ ਸੀ ਜਦੋਂ ਸਤਿਗੁਰੂ ਚਮਕੌਰ ਦੀ ਗੜੀ ਤੋਂ ਤੁਰਨ ਲੱਗੇ ਜੰਗ ਦੇ ਵਿੱਚ ਨੂੰ, ਤੇ ਅੱਜ ਫਿਰ ਜੋੜਾ ਲਾ ਕੇ ਨੰਗੀ ਕਰਨੀ ਤੁਰੇ ਨੇ। ਸਿੰਘਾਂ ਦੀਆਂ ਪਹਿਚਾਣਾਂ ਕਰਦੇ ਨੇ, ਜਿਹੜਾ ਦਸ ਕਦਮ ਅੱਗੇ ਹੋ ਕੇ ਲੜਿਆ ਇਹ ਮੇਰਾ ਦਸ ਹਜ਼ਾਰੀ ਪਿਆ, ਜਿਹੜਾ ਵੀਹ ਕਦਮ ਅੱਗੇ ਹੋ ਕਰਕੇ ਜੀ ਗਿਆ ਇਹ ਵੀਹ ਹਜ਼ਾਰੀ ਹੈ, ਕਿਸੇ ਨੂੰ ਤੀਸ ਹਜ਼ਾਰੀ, ਕਿਸੇ ਨੂੰ ਪੰਜਾਹ ਹਜ਼ਾਰੀ ਨੇ। ਇਹ ਖਿਤਾਬ ਕਲਗੀਆਂ ਵਾਲੇ ਸਤਿਗੁਰੂ ਨੇ ਦਿੱਤੇ ਨੇ। ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਵਿਚਰਦੇ ਕਿੱਥੇ ਪਹੁੰਚਦੇ ਨੇ, ਜਿੱਥੇ ਭਾਈ ਮਹਾਂ ਸਿੰਘ ਫੱਟੜ ਹੋਇਆ ਪਿਆ, ਸਰੀਰ ਸਹਿਤ ਦਾ ਹੈ, ਹਾਲੇ ਸਵਾਸ ਨਹੀਂ ਨਿਕਲੇ ਸਰੀਰ ਵਿੱਚੋਂ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਕੋਲ ਜਾ ਕਰਕੇ ਬੈਠ ਗਏ ਤੇ ਗੁਰੂ ਗੁਰੂ ਦਾ ਸਿਮਰਨ ਵੀ ਅੰਦਰ ਚੱਲ ਰਿਹਾ। ਬੇਨਤੀਆਂ ਕਰਦਾ, ਅਰਦਾਸਾਂ ਕਰਦਾ, ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਜਿਹੜੇ ਪੁੱਤਰ ਨੇ ਕਪੁੱਤਰ ਬਣ ਜਾਂਦੇ, ਮਾਪੇ ਕਦੇ ਕੁਮਾਪੇ ਨਹੀਂ ਬਣਦੇ, ਅਸੀਂ ਭੁੱਲੜ ਜੀਵਾਂ ਨੇ, ਜੋ ਕੁਝ ਵਿਦਾਵੇ ਲਿਖੇ ਨੇ ਤੇ ਮਹਾਰਾਜ ਕਿਰਪਾ ਕਰਕੇ ਵਿਦਾਵਿਆਂ ਨੂੰ ਪਾੜ ਦਿਓ, ਕਿਉਂਕਿ ਸ਼ਹੀਦਾਂ ਦੀਆਂ ਰੂਹਾਂ ਟੁੰਬਦੀਆਂ ਨੇ ਆ ਕੇ ਦੇਖੀ ਮਹਾਂ ਸਿੰਘ ਕਿਤੇ ਤੰਦਰੁਸਤੀ ਨਾ ਮੰਗ ਲਈ, ਗੁਰੂ ਨੇ ਦੇ ਦੇਣੀ ਹੈ। ਦੁਨੀਆਂ ਦਾ ਰਾਜ ਦੀ ਮੰਗ ਨਾ ਰੱਖ ਦੇਵੀ, ਗੁਰੂ ਨੇ ਝੋਲੀਆਂ ਭਰ ਦੇਣੀਆਂ। ਪਰਲੋਕੀ ਦਾ ਰਾਜ ਨਾ ਮੰਗ ਲਵੇ, ਗੁਰੂ ਨੇ ਉਹ ਵੀ ਦੇ ਦੇਣਾ। ਤੇ ਸਾਨੂੰ ਸੱਚਖੰਡ ਦੇ ਦਰਵਾਜ਼ੇ ਬੰਦ ਹੋ ਗਏ, ਕਿਉਂਕਿ ਇਸ ਗੁਰ ਤੇ ਬੇਮੁਖ ਹੋਵੇ ਗੁਰ ਸਤਿਗੁਰ ਮੁਕਤ ਨਾ ਪਾਵੇ। ਵਿਦਾਵੇ ਦੇਣ ਕਰਕੇ ਗੁਰਕੰਠ ਦੇ ਅੰਦਰ ਜਾਣਾ ਨਹੀਂ ਹੁੰਦਾ। ਜਮਦੂਤ ਤਾਂ ਨਹੀਂ ਮੇਰੇ ਆਉਂਦੇ, ਧਰਮ ਦੂਤ ਦੇ ਅੰਦਰ ਸ਼ਹੀਦੀਆਂ ਪਾਈਆਂ ਨੇ। ਫਿਰ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਜਦੋਂ ਕੋਲ ਆਏ ਤੇ ਮਹਾਂ ਸਿੰਘ ਨੂੰ ਸਤਿਗੁਰੂ ਨੇ ਸੀਸ ਚੁੱਕ ਕੇ ਆਪਣੀ ਗੋਦ ਵਿੱਚ ਰੱਖਿਆ, ਜਲ ਦੇ ਛਿੱਟੇ ਮਾਰੇ ਤੇ ਜਦੋਂ ਸੁਰਤ ਆਈ ਤੇ ਸਤਿਗੁਰੂ ਕਹਿਣ ਲੱਗੇ, ਮਹਾਂ ਸਿੰਘ ਮੈਂ ਆ ਗਿਆ ਹਾਂ। ਨੇਤਰ ਖੋਲੇ, ਵੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਪਿਆ, ਤੇ ਫਿਰ ਨੇਤਰ ਬੰਦ ਹੋ ਗਏ, ਹੰਝੂ ਡਿੱਗਣ ਲੱਗੇ ਤੇ ਉੱਥੇ ਹੱਥ ਜੋੜ ਕੇ ਬੇਨਤੀਆਂ ਕਰਦਾ, ਮਹਾਰਾਜ ਮੈਨੂੰ ਔਗਣ ਆਰੇ ਨੂੰ ਬਖਸ਼ ਲੈਣਾ ਕਰੋ। ਕਲਗੀਆਂ ਵਾਲੇ ਸਤਿਗੁਰੂ ਕਹਿੰਦੇ, ਤੰਦਰੁਸਤੀ ਦੇਵੀਆਂ, ਲੰਬੀ ਉਮਰ ਦੇਵੀਆਂ, ਦੁਨੀਆਂ ਦਾ ਰਾਜ, ਤਰਲੋਕੀ ਦਾ ਰਾਜ ਤੇਰੀ ਝੋਲੀ ਪਾ ਦੀਆਂ, ਜੋ ਮੰਗੇਗਾ ਉਹੀ ਮਰਤਬਾ ਤੈਨੂੰ ਮਿਲੇਗਾ। ਅੱਜ ਗੁਰੂ ਨਾਨਕ ਸਾਹਿਬ ਤੇਰੇ ਤੇ ਬੜੇ ਪ੍ਰਸੰਨ ਹੋਏ ਨੇ। ਫਿਰ ਉੱਥੇ ਗੁਰੂ ਦਾ ਸਿੱਖ ਕੀ ਕਹਿੰਦਾ ਸੀ ਕਿ ਮਹਾਰਾਜ ਮੈਨੂੰ ਰਾਜ ਭਾਗ ਦੀ ਕੋਈ ਲੋੜ ਨਹੀਂ ਹੈ, ਕਿਰਪਾ ਕਰੋ ਮਹਾਰਾਜ ਜੀ, ਮੇਰਾ ਦੇ ਘਰ ਵਿੱਚ ਆਏ ਹੋ ਤੇ ਜਿਹੜੇ ਪੰਚ ਸਰਪੰਚ ਇਕੱਠੇ ਹੋ ਕੇ ਇਲਾਕੇ ਦੇ ਵਿਦਾਵਾ ਦੇਵੇ ਨੇ, ਉਹ ਕਿਰਪਾ ਕਰਕੇ ਵਿਦਾਵਾ ਪਾੜ ਦਿਓ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਕਮਰ ਪਸੇ ਵਿੱਚੋਂ ਵਿਦਾਵਾ ਕੱਢਿਆ, ਭਾਈ ਮਹਾਂ ਸਿੰਘ ਦੇ ਨੇਤਰਾਂ ਦੇ ਸਾਹਮਣੇ ਉਹਦੇ ਦੋ ਟੁਕੜੇ ਕਰਕੇ ਜਦੋਂ ਪਾੜ ਦਿੱਤਾ ਤੇ ਨਾਲ ਹੀ ਭਾਈ ਮਹਾਂ ਸਿੰਘ ਜੀ ਦੀਆਂ ਅੱਖਾਂ ਉਹਦੇ ਨੇਤਰ ਬੰਦ ਹੋ ਗਏ। ਗੁਰੂ ਦਾ ਪਿਆਰਾ ਮਹਾਨ ਪਾੜੇ ਪਕਾਰੀ ਹੋ ਕਰਕੇ ਤੇ ਪੰਜ ਭੌਤਿਕ ਸਰੀਰ ਤਿਆਗ ਕੇ ਵੈਕੁੰਠ ਧਾਮ ਨੂੰ ਚੱਲਿਆ ਗਿਆ। ਫਿਰ ਉੱਥੇ ਸਤਿਗੁਰੂ ਪਾਤਸ਼ਾਹ ਨੇ ਮਾਤਾ ਭਾਗ ਕੌਰ ਜੀ ਦੇ ਉੱਤੇ ਐਸੀ ਮਿਹਰ ਦੀ ਨਜ਼ਰ ਪਾਈ, ਤਨ ਦੇ ਸਾਰੇ ਜਿੰਨੇ ਜ਼ਖਮ ਸਨ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਠੀਕ ਹੋਏ ਤੇ ਬ੍ਰਹਮ ਗਿਆਨ ਦੀ ਅਵਸਥਾ ਮਾਤਾ ਜੀ ਨੂੰ ਪ੍ਰਾਪਤ ਹੋ ਗਈ। ਫਿਰ ਕਲਗੀਆਂ ਵਾਲੇ ਸਤਿਗੁਰੂ ਨੇ ਮੈਦਾਨੀ ਜੰਗ ਦਾ ਦੌਰਾ ਕੀਤਾ, ਜਿੱਥੇ ਜਿੱਥੇ ਸਿੰਘਾਂ ਦੇ ਸਰੀਰ ਪਏ ਸਨ ਆਪ ਸਿੰਘਾਂ ਨੂੰ ਨਾਲ ਲੱਗ ਕੇ ਉਹਨਾਂ ਦੇ ਸਰੀਰਾਂ ਨੂੰ ਚੁੱਕਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਦੇ ਪੁੱਤਰਾਂ ਦੀਆਂ ਲਾਸ਼ਾਂ ਦੇ ਉੱਤੇ ਕੱਫਨ ਵੀ ਨਹੀਂ ਪਾਉਂਦੇ, ਅੱਜ ਸਿੰਘਾਂ ਦੇ ਸਰੀਰ ਜੰਗ ਵਿੱਚੋਂ ਆਪ ਚੁੱਕਦੇ ਪਏ ਨੇ। ਇੱਕ ਅੰਗੀਠਾ ਤਿਆਰ ਕੀਤਾ, ਇੱਕੋ ਅੰਗੀਠੇ ਤੇ 40 ਸਿੰਘਾਂ ਦੇ ਸਰੀਰ ਸਤਿਗੁਰਾਂ ਰੱਖੇ ਨੇ ਤੇ ਫਿਰ ਉੱਥੇ ਅੰਗੀਠੇ ਦੀ ਜਿਹੜੀ ਅੰਤਮ ਅਰਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਰਸਮਾਂ ਨਾਲ ਕੀਤੀ। ਜਪ ਜੀ ਦੀ ਬਾਣੀ ਆਪ ਸਤਿਗੁਰਾਂ ਨੇ ਪੜ੍ਹੀ, ਉਹਨਾਂ 40 ਦੇ ਨਿਮਿਤ ਤੇ जदों उस अंगीठे नूं चंदा भेट करना सी उह सेवा भी गुरु गोबिंद सिंह महाराज ने कर कमलां दे नाल कीती। जनाब दिता दुनिया नूं पुत्रां दे अंदर गुरसिखां दे अंदर मैनूं फर्क नहीं, इह गुरु दे सिख सारे मेरे पुत्र हन। फिर उत्थे शहीद गंज जिहड़ा स्थान है उत्थे जदों संस्कार होए 40 सिंघां दे इको अंगीठे ते कलगियां वाले सतगुरां कहा सी भाई अज इस स्थान ते मैदाने जंग विच खिदे दे भाव ते जिहड़े 40 गुरु दे सिंघ मुक्त होके बैकुंठ गए ने इह अज खिदे खदराणे दी भाव नहीं, इह मुक्त सर बन जाएगी, इह मुक्ति का सरोवर होगा। जिहड़ा भी आके इत्थे इशनान करे जपजी का पाठ करके अरदास करेगा वह रूहां बैकुंठ धाम नूं मुक्त होके जाणगियां। ਇਹ ਵਰ ਦਿੱਤੀ ਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜ ਨੇ ਮੁਕਤਸਰ ਦੇ ਪਾਵਨ ਸਰੋਵਰ ਨੂੰ। ਉਹ ਅੱਜ ਜਿਹੜਾ ਸਾਧ ਸੰਗਤ ਦੀ ਐਸਾ ਦਿਹਾੜਾ ਹੈ, ਭਾਵੇਂ ਇਹ ਜਿਹੜਾ ਜੰਗ ਸੀ ਬਰਸਾਤ ਮਹੀਨੇ ਵਿੱਚ ਹੋਇਆ ਸੀ, ਪਰੰਤੂ ਉਸ ਇਲਾਕੇ ਵਿੱਚ ਪਾਣੀ ਦੀ ਕਿੱਲਤ ਘਾਟ ਹੋਣ ਕਰਕੇ ਫਿਰ ਗੁਰੂ ਦੇ ਪਿਆਰੇ ਗੁਰਸਿੱਖਾਂ ਸਮੁੱਚੇ ਪੰਥ ਨੇ ਇਕੱਤਰ ਹੋ ਕਰਕੇ ਮਾਘ ਦੇ ਮਹੀਨੇ ਦੀ ਸੰਕ੍ਰਾਂਤ ਨੂੰ ਇਹ ਮਾਘੀ ਦਾ ਸ਼ੁਭ ਜਿਹੜਾ ਦਿਵਸ ਮਨਾਉਣ ਦਾ ਉਪਰਾਲਾ ਕੀਤਾ ਗਿਆ ਸੀ। ਉਹ ਬੇਅੰਤ ਗੁਰੂ ਦੀਆਂ ਪਿਆਰੀਆਂ ਸੰਗਤਾਂ ਅੱਜ ਨਤਮਸਤਕ ਹੁੰਦੀਆਂ ਨੇ ਜਾ ਕੇ ਉਸ ਗੁਰੂ ਕਲਗੀ ਧਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਕਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਾਨੂੰ ਸਭਨਾਂ ਨੂੰ ਪਿਆਰੀ ਗੁਰਸਿੱਖੀ ਗੁਰਸਿੱਖੀ ਵਿੱਚ ਪਰਪੱਕਤਾ ਨਿਤ ਨੇਮ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਦੇ ਰਹਿਣ। ਸੋ ਸਾਧ ਸੰਗਤ ਵੀ ਆਏ ਹੋਣ ਜੋ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਕੁਝ ਸਮੇਂ ਦੀ ਰਲ ਮਿਲ ਕਰਕੇ ਗੁਰਬਾਣੀ ਦੀ ਵਿਚਾਰ ਆਪਾਂ ਸ੍ਰਵਣ ਕਰੀਏ ਜੀ।
ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਤ ਮਹੱਲਾ ਪੰਜਵਾਂ, ਘਰ ਤੀਜਾ ਚੌਪਦੇ।
ਸੂਰਤ ਰਾਗਣੀ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਨਾਲ ਸਤਿਗੁਰੂ ਜੀ ਨੇ ਗਾਇਨ ਦਾ ਢੰਗ ਵੀ ਦੱਸ ਦਿੱਤਾ ਕਿ ਘਰ ਤੀਜਾ, ਤੀਸਰੇ ਘਰ ਸੁਰ ਤਾਲ ਵਿੱਚ ਪਾ ਕਰਕੇ ਸ਼ਬਦ ਦਾ ਗਾਇਨ ਹੋਵੇਗਾ। ਚੌ ਪਦੇ ਦਾ ਅਰਥ ਹੈ ਸ਼ਬਦ ਇੱਕ ਹੈ, ਇਹਦੇ ਪਦੇ ਜਿਹੜੇ ਹਿੱਸੇ ਨੇ ਪਦੇ ਪੌੜੀਆਂ ਚਾਰ ਹੋਣਗੀਆਂ, ਚਾਰ ਪੌੜੀਆਂ ਦਾ ਇਹ ਪਾਵਨ ਸ਼ਬਦ ਆ ਰਿਹਾ।
ਓਅੰਕਾਰ ਸਤਿਗੁਰ ਪ੍ਰਸਾਦ।
ਪਰਮੇਸ਼ਰ ਵਾਹਿਗੁਰੂ ਜੀ ਦਾ ਵਾਸਤੇ ਨਿਰਦੇਸ਼ ਮੰਗਲ ਕੀਤਾ ਹੈ, ਇੱਕ ਅਦੁੱਤੀ ਹੈ, ਓਅੰਕਾਰ ਸਮੂਹ ਦਾ ਪ੍ਰਕਾਸ਼ਕ ਹੈ, ਸਤ ਸੱਚਾ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਐਸੇ ਇੱਕ ਓਅੰਕਾਰ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਪੰਚਾ ਨਹੀਂ ਸਹਸਾ ਚੁਕਾਇਆ।
ਜਿਸ ਵੇਲੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਹੁੰਦਿਆਂ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਸੇਵਾ ਜਿਹੜੀ ਸੰਭਾਲ ਦਿੱਤੀ, ਗੁਰਤਾ ਗੱਦੀ ਦਾ ਤਖਤ ਦੇ ਦਿੱਤਾ, ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੇ ਤਖਤ ਤੇ ਸੁਭਾਈ ਮਾਨ ਹੋਏ। ਲੱਖਾਂ ਦੀ ਗਿਣਤੀ ਦੇ ਸੰਗਤਾਂ ਦੀ ਆਮਦ ਹੈ। ਇਹ ਸਾਰਾ ਕੁਝ ਵੇਖ ਕੇ ਗੁਰੂ ਸਾਹਿਬ ਦੀ ਪ੍ਰਗਟਾ, ਗੁਰੂ ਦੀ ਵਡਿਆਈ, ਸੋਭਾ ਉਪਮਾ ਸੁਣ ਕਰਕੇ ਬਾਬਾ ਪਿਰਥੀ ਚੰਦ ਜੀ ਦੀ ਤਰ੍ਹਾਂ ਸਹਾਰਿਆ ਨਾ ਗਿਆ। ਫਿਰ ਉਹਨੇ ਸੋਚਿਆ ਵੀ ਕਿਹੜਾ ਹੀਲਾ ਵਰਤ ਕਰਕੇ ਢੰਗ ਤਰੀਕੇ ਦੇ ਨਾਲ ਇਹ ਜਿਹੜੀ ਗੁਰਤਾ ਗੱਦੀ ਹੈ ਗੁਰੂ ਅਰਜਨ ਦੇਵ ਸਾਹਿਬ ਤੋਂ ਲੈ ਕੇ ਮੈਂ ਆਪ ਗੁਰੂ ਬਣ ਜਾਵਾਂ। ਬੜੀ ਇਸ ਨੇ ਸਾਧ ਸੰਗਤ ਵੀ ਯਤਨ ਕਰਨਾ ਕੀਤੇ ਤੇ ਇਹਨਾਂ ਯਤਨਾਂ ਦੇ ਵਿੱਚ ਕਦੇ ਇਹਨੇ ਪੰਚਾਂ ਦੇ ਕੋਲ, ਸਰਪੰਚਾਂ ਦੇ ਕੋਲ ਆਪਣੀ ਪਹੁੰਚ ਕੀਤੀ, ਕਾਲੀ ਇਲਾਕੇ ਦੇ ਜਿਹੜੇ ਸਰਦਾਰ ਚੌਧਰੀ ਲੋਕ ਨੇ ਉਹਨਾਂ ਦੇ ਕੋਲ ਗਿਆ। ਕਦੇ ਜਿਹੜੇ ਉਮਰਾਵ ਵਜ਼ੀਰ ਨੇ ਸੁਲਹੀ ਸਲੱਬੀ ਵਰਗੇ ਉਹਨਾਂ ਕੋਲ ਪਹੁੰਚਿਆ ਤੇ ਕਦੇ ਸਾਧ ਸੰਤ ਬਾਦਸ਼ਾਹ ਦੇ ਕੋਲ ਪਹੁੰਚ ਗਿਆ, ਪਰੰਤੂ ਕਿਸੇ ਪਾਸੇ ਵੀ ਉਹਦੀ ਪੂਰੀ ਨਾ ਪਈ ਤਾਂ ਗੁਰੂ ਦੀਆਂ ਪਿਆਰੀਆਂ ਸੰਗਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੀਆਂ, ਸਤਿਗੁਰੂ ਜੀ ਆਪਾਂ ਨੂੰ ਵੀ ਕੋਈ ਢੰਗ ਤਰੀਕਾ ਵਰਤਣਾ ਚਾਹੀਦਾ, ਕਿਸੇ ਪੰਚਾਂ ਨਾਲ ਹੀ ਆਪਣਾ ਮਿਲਾਪ ਰੱਖੋ, ਕਿਸੇ ਸਰਦਾਰਾਂ ਦੇ ਨਾਲ ਮੁਖੀਆਂ ਨਾਲ ਮਿਲਾਪ ਕਰੋ, ਵਜ਼ੀਰਾਂ ਮੰਤਰੀਆਂ ਸੰਤਰੀਆਂ ਨਾਲ ਵੰਡ ਟੁੱਟ ਕਰਨੀ ਚਾਹੀਦੀ, ਬਾਦਸ਼ਾਹ ਦੇ ਨਾਲ ਜਾ ਕੇ ਗੱਲਬਾਤ ਤੁਹਾਨੂੰ ਕਰਨੀ ਬਣਦੀ ਹੈ। ਤਾਂ ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਕੇ ਸਿੱਖਿਆ ਦਿੱਤੀ ਸੀ। ਸਤਿਗੁਰੂ ਕਹਿੰਦੇ ਮੁੱਲ ਪੰਚ ਹੋ ਨਹੀਂ ਸਹਸਾ ਚੁਕਾਇਆ। ਜਿਹੜਾ ਭਾਈ ਬਾਬਾ ਪਿਰਥੀ ਚੰਦ ਦੇ ਮਨ ਅੰਦਰ ਸ਼ੰਕਾ ਬਣਿਆ ਹੋਇਆ ਸੀ ਵੀ ਗੁਰੂ ਮੈਂ ਬਣਨਾ ਚਾਹੀਦਾ, ਮੈਂ ਵੱਡਾ ਪੁੱਤਰ ਹਾਂ ਸਤਿਗੁਰੂ ਦਾ, ਇਹ ਸ਼ੰਕਾ ਉਹਨੇ ਚੁੱਕਣਾ ਸੀ, ਆਪਣਾ ਦੂਰ ਕਰਨਾ ਸੀ। ਉਹ ਪੰਚਾਂ ਦੇ ਨਾਲ ਸਰਪੰਚਾਂ ਦੇ ਨਾਲ ਇਲਾਕੇ ਦੇ ਚੌਧਰੀਆਂ ਨਾਲ ਜਾ ਕਰਕੇ ਮਿਲਿਆ, ਉਹਨਾਂ ਨਾਲ ਵੀ ਮਿਲਣ ਕਰਕੇ ਸ਼ੰਕਾ ਨਹੀਂ ਉਹਦਾ ਚੁੱਕਿਆ ਗਿਆ। ਉਹਨਾਂ ਪੰਚਾਂ ਸਰਪੰਚਾਂ ਨੂੰ ਵੀ ਜਿਹੜੀ ਗੁਰਤਾ ਗੱਦੀ ਹੈ ਇਹ ਪ੍ਰਾਪਤ ਨਹੀਂ ਕਰਵਾਈ। ਪਿਰਥੀ ਚੰਦ ਜੀ ਨੂੰ ਜਿਹੜੇ ਇਲਾਕੇ ਦੇ ਅੰਦਰ ਸਰਦਾਰ ਨਾਮ ਹੁੰਦਾ ਸਰਦਾਰਾਂ ਦਾ, ਜਿਹੜੇ ਚੌਧਰੀ ਸੀ ਇਲਾਕੇ ਦੇ ਸਰਦਾਰ ਕੋਈ ਮੁਖੀ ਬਣੇ ਹੋਏ ਸਨ ਤੇ ਉਹਨਾਂ ਕੋਲ ਵੀ ਗਿਆ, ਫਿਰ ਵੀ ਉਹਦਾ ਜਿਹੜਾ ਮਨ ਨਹੀਂ ਪਤੀਜਿਆ, ਉਹਨਾਂ ਦੇ ਕੋਲੋਂ ਵੀ ਪੂਰੀ ਨਹੀਂ ਪਈ ਹੈ। ਉਮਰਾਵ ਆਗਾ ਝੂਰਾ, ਜਿਹੜੇ ਉਮਰਾਵ ਕੋਈ ਵਜ਼ੀਰ ਸੀ ਸੁਲਹੀ ਵਰਗੇ ਸੁਲੱਬੀ ਵਰਗੇ ਉਹਨਾਂ ਕੋਲ ਚਲਿਆ ਗਿਆ ਤੇ ਉਹਨਾਂ ਦੇ ਕੋਲ ਜਾ ਕੇ ਆਪਣਾ ਜਿਹੜਾ ਝੇਰਾ ਕੋਈ ਝਗੜਾ ਸੀ ਰੋਣਾ ਕੀਤਾ ਵੀ ਆਹ ਇਸ ਤਰ੍ਹਾਂ ਮੈਨੂੰ ਗੁਰਤਾ ਗੱਦੀ ਲਗਾਉਣੀ ਕਰੋ, ਮੇਰਾ ਗੱਦੀ ਦੇ ਉੱਤੇ ਹੱਕ ਹੈ, ਮੈਂ ਵੱਡਾ ਹਾਂ, ਤੇ ਇਸ ਪ੍ਰਕਾਰ ਦੇ ਨਾਲ ਆਪਣਾ ਜਿਹੜਾ ਝੇਰਾ ਝਗੜਾ ਸੀ ਉਹ ਵਜ਼ੀਰਾਂ ਮੰਤਰੀਆਂ ਕੋਲ ਵੀ ਜਾ ਕੇ ਕਰਨਾ ਕੀਤਾ।
ਰਾਜਨ ਰਾਮ ਨਬੇਰਾ,
ਪਰੰਤੂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਗੁਰੂ ਤੇ ਪਿਆਰੇ ਗੁਰਸਿੱਖੋ ਵੇਖਣਾ ਕਰੋ, ਇਹ ਜਿਹੜਾ ਨਵੇੜਾ ਕੀਤਾ ਇਹ ਤਾਂ ਰਾਮ ਰਮੇ ਹੋਏ ਅਕਾਲ ਪੁਰਖ ਪਰਮਾਤਮਾ ਜੀ ਨੇ। ਰਾਜਨ ਜਿਹੜਾ ਸਾਰਿਆਂ ਦਾ ਪ੍ਰਕਾਸ਼ ਰੂਪ ਹੈ ਉਹਨੇ ਆਪ ਹੀ ਬਾਦਸ਼ਾਹ ਦੀ ਜ਼ਬਾਨ ਤੇ ਬੈਠ ਕੇ ਝਗੜਾ ਜਿਹੜਾ ਨਵੇੜ ਦਿੱਤਾ। ਕੀ ਨਵੇੜਾ ਕੀਤਾ ਸੀ? ਬਾਦਸ਼ਾਹ ਕਹਿੰਦਾ ਮੈਂ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਝੁਕਦਾ ਹਾਂ, ਜੇ ਗੁਰੂ ਰਾਮਦਾਸ ਮਹਾਰਾਜ ਆਪ ਹੀ ਬਖਸ਼ਿਸ਼ ਕਰ ਗਏ ਇਹਦੇ ਵਿੱਚ ਮੈਂ ਕੀ ਕਰ ਸਕਦਾ ਹਾਂ। ਇਹ ਜਵਾਬ ਹੀ ਮਿਲਿਆ ਸੀ ਉਸ ਵੇਲੇ ਬਾਬਾ ਪਿਰਥੀ ਚੰਦ ਜੀ ਨੂੰ। ਇਹ ਸਾਧ ਸੰਗਤ ਦੀ ਇਹਨਾਂ ਪੰਕਤੀਆਂ ਦਾ ਪਹਿਲਾ ਅਰਥ ਹੈ। ਦੂਸਰਾ ਅਰਥ, ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਜਿਹੜਾ ਜੰਮਣ ਮਰਨ ਦਾ ਝਗੜਾ ਵੀ ਕਿਵੇਂ ਨਿਬੜੇਗਾ? ਬੰਦਾ ਜੰਮੀ ਜਾਂਦਾ ਤੇ ਮਰੀ ਜਾਂਦਾ, ਜੰਮ ਜੰਮ ਮਰ ਮਰ ਫਿਰ ਜੰਮੇ, ਬਹੁਤ ਸਜਾਏ ਪਏ ਦੇਸ ਲੰਮੇ, ਵਾਰ ਵਾਰ ਜਨਮ ਹੁੰਦਾ ਤੇ ਵਾਰ ਵਾਰ ਹੀ ਮਰੀ ਜਾਂਦਾ, ਆਉਂਦਾ ਜਾਂਦਾ ਰਹਿੰਦਾ, ਇਹ ਝਗੜਾ ਕਿਵੇਂ ਨਿਬੜ ਸਕਦਾ? ਤਾਂ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕਰਕੇ ਸਿੱਖਿਆ ਦਿੱਤੀ ਸੀ, ਮੁੱਲ ਪੰਚ ਨਹੀਂ ਸਹਸਾ ਚੁਕਾਇਆ। ਇਹ ਗੁਰੂ ਦੇ ਪਿਆਰੀ ਜਿਹੜਾ ਇਹ ਜੰਮਣ ਮਰਨਾ ਇਹ ਸ਼ੰਕਿਆਂ ਕਰਕੇ ਹੀ ਚੁੱਕਿਆ ਜਾਂਦਾ। ਸੰਸਾਰ ਇਹੋ ਸੰਸਾਰ ਹੈ, ਭਾਈ ਗੁਰਦਾਸ ਜੀ ਨੇ ਕਿਹਾ ਕਿ ਸ਼ੰਕਿਆਂ ਕਰਕੇ ਸੰਸਾਰ ਬਣਿਆ, ਇਹ ਸ਼ੰਕਾ ਚੁੱਕਿਆ ਗਿਆ ਕਿ ਸੰਸਾਰ ਖਤਮ ਹੈ। ਜੰਮਣਾ ਮਰਨਾ ਉਸੇ ਵੇਲੇ ਮਿਟ ਜਾਣਾ ਜਦੋਂ ਸ਼ੰਕਾ ਚੁੱਕਿਆ ਜਾਣਾ। ਇਹ ਜਿਹੜੇ ਸ਼ੰਕੇ ਨੇ ਵਿਦਵਾਨਾਂ ਨੇ ਤਿੰਨ ਪ੍ਰਕਾਰ ਦੇ ਮੰਨੇ ਨੇ, ਪ੍ਰਮਾਣਗਤ, ਪਰਮੇਗਤ ਤੇ ਵਿਪਰਜਗਤ ਸ਼ੰਕਾ। ਜਿਹੜਾ ਪ੍ਰਮਾਣਗਤ ਹੈ ਇਹ ਸਾਧ ਸੰਗਤ ਵੀ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਦੂਰ ਕਰੀਦਾ। ਜਿਹੜਾ ਪਰਮੇਗਤ ਸ਼ੰਕਾ ਇਹ ਪਰਮਾਤਮਾ ਦੇ ਨਾਮ ਨੂੰ ਮੰਨਣ ਵਿੱਚ ਲਿਆਉਣ ਦੇ ਨਾਲ ਦੂਰ ਹੁੰਦਾ। ਜਿਹੜਾ ਤੀਸਰੇ ਨੰਬਰ ਤੇ ਪਰਮੇਗਤ ਸ਼ੰਕਾ ਹੈ, ਵਾਹਿਗੁਰੂ ਵਿਪਰਜਗਤ ਸ਼ੰਕਾ ਹੈ, ਇਹ ਸਾਧ ਸੰਗਤ ਲਭਿਆਸਣ ਦੇ ਨਾਲ ਦੂਰ ਹੁੰਦਾ ਹੈ। तीन साधन करके तीन शंके चुके जाते हैं। जे बंदा यह तीन तरह के साधन नहीं करता तो बंदा कहे मैं पिंड की पंचायत के को जाके शांति अपनी दूर कर लगा। परमान गत परमी गत विपर्जय गत शांति मिल पंचों की सरपंचा नाल पंचायत के विच पांच बंदियां नाल जाकर के सांझी करेगा नहीं सहसा चुकाया। ये पांच बंदे इकट्ठे होकर तेरा शंका नहीं कदे चुक सकते हैं। सतगुरु पातशाह कहिंदे सिकदारे मैं पति आया। जे सरदारां दे कोल किसी चौधरियां दे कोल अमीर बंदियां दे कोल जाके कहे भी मेरा शंका ये चुक देंगे। मैं पति आया उन्हां दे कोल बैठन करके भी मन पतियाउंदा नहीं पतीजदा नहीं है वो भी शंका नहीं चुक सकते। उमरागो आगे चेहरा जी वजीरां कोल चलिया जावे मंत्रियां संतरियां दे कोल जा करके ते बंदा अपना जिहड़ा चेहरा झगड़ा है जन्मण मरण दा उत्थे पा के बह जावे भी तुसी बड़े सियाणे तुहानूं लोकां ने चुणिया इन्ने लोग तुहाडे नाल हन जन्मण मरण दा झगड़ा किवें निबड़दा। गुरु अर्जन देव साहिब महाराज कहिंदे वजीर मंत्री संतरी ये भी इस झगड़े नूं नहीं निबड़ सकदे हन। महाराज फिर निबड़ेगा कि नहीं मिल राजन राम नवेरा जिहड़ा राजन प्रकाश रूप परमात्मा वाहगुरु राम रमिया होया ते उस परमात्मा का स्वरूप सतगुरु हुंदे ने पूरे गुरु की शरण में चलिया जाए फिर यह नवेड़ा हुंदा। गुरु साहब जन्मन मरण के झगड़े नवेड़े ने गुरु की शरण में आवांगे गुरु नाम देवेगा नाम की कमाई करांगे कमाई करके आटोमैटिक ही जन्मन मरण के कर्म ही कटे जाते निबड़ जाते हैं। गुर का शब्द काटे कोट कर्म कर्मा नाल ही बंदा सुखी दुखी हसदा रोंदा जमदा मरदा। जब कमाई करेगा शब्द ही तो कर्म ही कटे जाएंगे जब कर्म कटेगे फिर जमना मरना किवें होगा नहीं होगा। इसलिए भाई रमे हुए परमात्मा का स्वरूप जो सतगुरु जी ने उन्होंने मिल करके शांकिया के नवेड़े होंगे मन सतगुरु गुरु अर्जन साहिब जी कहते प्यारे गुरसिखो हुण ऐसी अवस्था परमात्मा ने बना दी क्योंकि पूरा गुरु मिल गया। गुरु रामदास साहब जी ने ऐसी कृपा कर दी आप ढूंढन कट हो ना जाई। हुण मैं किसी प्रकार भी किसी की ढूंढ करने वास्ते नहीं जाता ना किसी सज्जन पतवंते की ढूंढ है ना किसी पंच की ना किसी सरदार ना किसी मंत्री की ढूंढ है। ऐसा मन के अंदर टका आ गया कि जान की लोड़ ही नहीं पैंदी है। जिहड़ा गो पृथ्वी की बिंद रखिया करने वाला अकाल पुरख परमात्मा गोबिंद है तो उहदा स्वरूप हन सतगुरु गुरु रामदास जी। ऐसे गोबिंद स्वरूप मैनू गुरु रामदास महाराज मिल गए गुरु की कृपा नाल गोसाई पृथ्वी का मालक मैनू भेटे प्राप्त हो गया। विश्राम अस्थाई देके सतगुरु उच्चारण कर रहे
प्रभु दरबारा
जिस वेले प्रभु परमात्मा वाहगुरु के दरबार के विच गुरु की साध संगत के अंदर आए हां
सगली मिटी पुकारा
उस वेले जिन्निया भी मन के अंदर पुकारा सी फरियादा बनिया सी बहुत सारिया बंदा फरियादा कभी किसी कोल करदा कभी किसी कोल करदा जिन्नी देर गुरु की शरण में नहीं आंदा। जदों गुरु की शरण में आ जाता फिर उन्हें समझ पै जाती कि मानव की टेक ब्रिठी सब जान देवन कैक भगवान बंदियां दियां टेकां बंदियां दियां ओटां आसरे तो निष्फल ही होंदे ने। जिहड़ी ऐसी पुकार मन के अंदर फरियाद बनी हुई सी वो सारिया ही मिट गई लथ गई
अपने पाई।
जिहड़ी ऐसी आत्मक आनंद रूपी वस्तु लभ रही सी वो अपनी हुंदी है अपनी वस्तु आत्मक आनंद अपना है वो पाई प्राप्त कर लिया गुरु की संगत विचों ਕਤ ਆਵਾਰ ਕਤ ਜਾਈ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੁਣ ਐਸੀ ਅਵਸਥਾ ਬਣ ਗਈ ਭਾਈ ਕਤ ਆਵੇ ਤੇ ਹੁਣ ਕਿਵੇਂ ਆਉਣਾ ਹੋਵੇਗਾ, ਦੁਨੀਆਂ ਵਿੱਚ ਜਨਮੀ ਨਹੀਂ ਹੋਣਾ ਮੁੜ ਕਰਕੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਤ ਜਾਈ, ਕਿਵੇਂ ਮਰ ਕਰਕੇ ਫਿਰ ਜਾਣਾ ਹੋਵੇਗਾ। ਜੇ ਜਨਮ ਹੈ ਤਾਂ ਫਿਰ ਮਰਨ ਵੀ ਹੋਵੇਗਾ, ਜੇ ਮਰਨ ਮੌਤ ਹੈ ਤੇ ਜਨਮ ਵੀ ਹੋਵੇਗਾ। ਜਨਮਨ ਤਾਂ ਮਰਨ, ਇਹ ਆਉਣਾ ਜਾਣਾ ਸਾਰਾ ਹੀ ਖਤਮ ਹੋ ਗਿਆ। ਹੁਣ ਕਿਵੇਂ ਆ ਸਕਦੇ ਹਾਂ, ਕਿਵੇਂ ਜਾ ਸਕਦੇ, ਬਿਲਕੁਲ ਹੀ ਇਹ ਅਭਾਵ ਹੋ
ਗਿਆ।
ਉੱਥੇ ਪਰਮਾਤਮਾ ਵਾਹਿਗੁਰੂ ਦੇ ਦਰ ਵਿੱਚ ਗੁਰੂ ਦੀ ਸਾਧ ਸੰਗਤ ਦੇ ਦਰਵਾਜ਼ੇ ਵਿੱਚ ਤਾਂ ਭਾਈ ਸੱਚਾ ਨਿਆਂ ਹੁੰਦਾ ਹੈ, ਨਜੇੜੇ ਵੀ ਸੱਚੇ ਕਰਦੇ ਸਤਿਗੁਰੂ ਜੀ।
ਸਮ ਠਾਕੁਰ ਸਮ ਚੇਰਾ,
ਵਾਹਿਗੁਰੂ ਜੀ ਦੀ ਦਰਗਾਹ ਵਿੱਚ ਉੱਥੇ ਬਰਾਬਰ ਹੀ ਠਾਕੁਰ ਮਾਲਕ ਖੜਾ ਹੈ, ਉੱਥੇ ਬਰਾਬਰ ਹੀ ਚੇਰਾ ਜਿਹੜਾ ਸੇਵਕ ਖੜਾ ਹੈ। ਗੁਰੂ ਦੀ ਸਾਧ ਸੰਗਤ ਦੇ ਅੰਦਰ ਵੀ ਕੋਈ ਗੁਰਪੁਰਾ ਨਹੀਂ ਕੀਤਾ ਜਾਂਦਾ, ਜਿੱਥੇ ਦੁਨੀਆਂ ਦਾ ਬਾਦਸ਼ਾਹ ਆ ਕੇ ਖੜਦਾ ਗੁਰੂ ਦੇ ਅੱਗੇ, ਉੱਥੇ ਭਿਖਾਰੀ ਦੁਨੀਆਂ ਦਾ ਮੰਗਤਾ ਖੜ ਜਾਂਦਾ ਹੈ। ਗੁਰੂ ਦੀ ਸਾਧ ਸੰਗਤ ਗੁਰੂ ਪਰਮਾਤਮਾ ਦੀ ਸੱਚੀ ਦਰਗਾਹ ਵਿੱਚ ਜਾ ਕੇ ਮਾਲਕ ਅਤੇ ਸੇਵਕ ਇੱਕ ਸਮਾਨ ਹੀ ਦੇਖੇ ਜਾਂਦੇ ਹਨ।
ਅੰਤਰ ਜਾਨੀ ਜਾਨਾ,
ਪਰਮਾਤਮਾ ਵਾਹਿਗੁਰੂ ਦੇ ਅੰਤਰ ਅੰਦਰ ਦੀਆਂ ਜਾਨੀ ਜਾਣਨ ਵਾਲਾ ਹੈ, ਸਭਨਾਂ ਦੇ ਦਿਲਾਂ ਦੀਆਂ ਜਾਣਦਾ।
ਬੋਲਤ ਆਪ ਪਛਾਣਾ,
ਬਿਨਾਂ ਬੋਲਿਆਂ ਤੋਂ ਹੀ ਇਸ ਬੰਦੇ ਦੇ ਅੰਦਰ ਕੀ ਹੈ ਆਪ ਹੀ ਪਰਮਾਤਮਾ ਪਛਾਣ ਲੈਂਦਾ। ਉੱਥੇ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ, ਬੋਲ ਕੇ ਉੱਥੇ ਦੱਸਿਆ ਜਾਂਦਾ ਜਿੱਥੇ ਸਾਹਮਣੇ ਇਸ਼ਟ ਗੁਰਦੇਵ ਪੂਰਾ ਨਾ ਹੋਵੇ। ਉਹ ਪਰਮਾਤਮਾ ਤੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਬਿਲ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗਿਆ ਕੀਤਾ ਅਰਦਾਸ। ਉੱਥੇ ਤੇ ਬੋਲ ਕੇ ਅਰਦਾਸ ਬੇਨਤੀ ਵੀ ਨਹੀਂ ਕਹਿਣੀ ਬਣਦੀ, ਜਿਹੜੇ ਸ਼ਬਦ ਅੰਦਰੋਂ ਫੁਰਦੇ ਨੇ ਉਹ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਨਾਲ ਹੀ ਫੁਰਦੇ ਨੇ। ਜਵਾਨ ਵਿੱਚੋਂ ਬੋਲ ਬਣ ਕੇ ਨਿਕਲਦੀ ਇਹ ਵੀ ਉਹਦੀ ਕਿਰਪਾ ਨਾਲ ਹੈ। ਬਿਨਾਂ ਬੋਲਿਆਂ ਤੋਂ ਆਪ ਹੀ ਪਛਾਣ ਲੈਂਦਾ ਵੀ ਉਹਦੀ ਕੀ ਭਾਵਨਾ ਹੈ।
ਥਾਮ ਕੋ ਰਾਜਾ,
ਉਹ ਪਰਮਾਤਮਾ ਵਾਹਿਗੁਰੂ ਜੀ ਤਾਂ ਸਾਰੀਆਂ ਥਾਵਾਂ ਤੇ ਰਾਜਾ ਪ੍ਰਕਾਸ਼ ਰੂਪ ਹੋ ਕਰਕੇ ਮਿਲਿਆ, ਸਭਨਾ ਤੇ ਰਾਜ ਹੁਕਮ ਕਰਨ ਵਾਲਾ।
ਸਬਦ ਅਗਾਜਾ,
ਉਸ ਵਾਹਿਗੁਰੂ ਦੀ ਸਾਧ ਸੰਗਤ ਦੇ ਅੰਦਰ ਤਾਂ ਸ਼ਬਦ ਜਿਹੜਾ ਪਰਮਾਤਮਾ ਦੇ ਨਾਮ ਦੀ ਹੱਦ ਤੋਂ ਰਹਿਤ ਧੁਨੀ ਜਿਹੜੀ ਅਗਾਜਾ ਇੱਕ ਰਾਸੋ ਗਜਨਾ ਕਰਦੀ ਵੱਜਦੀ ਹੈ। ਉਸ ਪਰਮਾਤਮਾ ਵਾਹਿਗੁਰੂ ਜੀ ਦੇ ਪਾਸ ਬੰਦੇ ਦੀ ਚੁਸਤ ਚਲਾਕੀ ਉਹਦੀ ਚਤਰਾਈ ਸਿਆਣਪ ਕੀ ਕੰਮ ਕਰ ਸਕਦੀ।
ਨਾਨਕ ਆਪ ਗਵਾਈ,
ਉਸ ਪਰਮਾਤਮਾ ਜੀ ਦੇ ਨਾਲ ਮਿਲ ਕਰਕੇ ਤੇ ਜੀਵ ਨੂੰ ਇਹ ਚਾਹੀਦਾ ਵੀ ਆਪਣਾ ਆਪਾ ਭਾਵ ਗਵਾ ਦੇਵੇ। ਜਦੋਂ ਆਪਣੱਤ ਛੱਡ ਦਿੰਦਾ ਹੈ ਜੀਵ, ਪਰਮਾਤਮਾ ਵਾਹਿਗੁਰੂ ਦੇ ਸਰੂਪ ਦੇ ਵਿੱਚ ਮਿਲ ਜਾਂਦਾ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਇਆ, ਜੰਮਦਾ ਮਰਦਾ ਹੰਗਤਾ ਕਰਕੇ ਹੈ। ਜਦੋਂ ਹੰਗਤਾ ਮਿਟ ਜਾਂਦੀ, ਆਪਾ ਭਾਵ ਇਸ ਜੀਵ ਦਾ ਗਵਾਚ ਜਾਂਦਾ, ਫਿਰ ਪਰਮਾਤਮਾ ਦੇ ਸਰੂਪ ਦੇ ਵਿੱਚ ਜਾ ਕੇ ਮਿਲ ਜਾਂਦਾ, ਭੇਦ ਹੋ ਜਾਂਦਾ ਹੈ। ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਸੋ ਆਓ ਅੱਜ ਜੋ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਮਾਘ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਵਸ ਆਪਾਂ ਮਨਾ ਰਹੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਸ੍ਰਵਣ ਕਰੀਏ ਜੀ।
ਮਾਘ ਮੱਜਨ ਸੰਗ ਸਾਧੂਆ,
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਇਹ 12 ਮਹੀਨਿਆਂ ਦਾ ਫਲਾ ਦੇਸ ਸਾਨੂੰ 12 ਮਹਾ ਮਾਘ ਰਾਗ ਦੇ ਅੰਦਰ ਬਖਸ਼ਿਆ ਹੈ। ਇੱਕ ਬਖਾਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ 12 ਮਹਾ ਉਚਾਰਨ ਕੀਤਾ, ਜਿਸ ਦੇ ਅਰਥ ਕਰਨੇ, ਜਿਸ ਦੇ ਅਲੰਕਾਰ ਬਹੁਤ ਕਠਿਨ ਹਨ, ਵਿਦਵਾਨਾਂ ਤੋਂ ਬਿਨਾਂ ਆਮ ਸਾਡੇ ਵਰਗੇ ਜੀਵਾਂ ਦੀ ਸਮਝ ਵਿੱਚ ਨਹੀਂ ਪੈਂਦੇ। ਇਸ ਲਈ ਮਾਘ ਰਾਗ ਦੇ ਅੰਦਰ ਜਿਹੜਾ ਇਹ 12 ਮਹਾ ਉਚਾਰਨ ਕੀਤਾ, ਇਹ ਸੁਖੈਨ ਰੂਪ ਦੇ ਅੰਦਰ ਸਤਿਗੁਰੂ ਜੀ ਨੇ ਬਖਸ਼ਿਆ ਵੀ ਹਰ ਕਿਸੇ ਪ੍ਰਾਣੀ ਮਾਤਰ ਨੂੰ ਇਹ ਸ਼ਬਦ ਦੀ ਸਮਝ ਪੈ ਜਾਵੇ। ਹੁਣ 12 ਮਹੀਨੇ ਹਨ ਸਾਲ ਦੇ ਵਿੱਚ ਉਹਦੀਆਂ 6 ਰੁੱਤਾਂ ਬਣ ਜਾਂਦੀਆਂ। 2 ਮਹੀਨੇ ਦੀ ਰੁੱਤ ਮੰਨਦੇ ਨੇ ਮਾਘ ਦਾ ਮਹੀਨਾ ਤੇ ਅੱਗੇ ਜਿਹੜਾ ਆਉਣਾ ਫੱਗਣ ਦਾ ਮਹੀਨਾ। ਮਾਘ ਤੇ ਫੱਗਣ ਦੇ ਮਹੀਨੇ ਦੀ ਜਿਹੜੀ ਮਿਸ਼ਰਤ ਰੁੱਤ ਹੈ ਦੋਨਾਂ ਮਹੀਨਿਆਂ ਦੀ, ਇਹਨੂੰ ਹੋਮਕਰ ਰੁੱਤ ਕਹਿੰਦੇ ਨੇ, ਜਿਸ ਦੇ ਅੰਦਰ ਮਹਾਨ ਜਿਹੜੀ ਇਹ ਠੰਡ ਵਰਗੀ ਹੈ। ਸਾਧ ਸੰਗਤ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਮਾਘ ਮੱਜਣ ਸੰਗ ਸਾਧੂਆਂ। ਪੁਰਾਤਨ ਵੀ ਵੇਖਿਆ ਜਾਵੇ ਅੰਨ ਮਤਾਂ ਦੇ ਅੰਦਰ ਹਿੰਦੂ ਮਤ ਦੇ ਵਿੱਚ ਵੀ ਜਿਹੜਾ ਮੱਜਣ ਪੁਰਬਾਂ ਦੇ ਇਸ਼ਨਾਨ ਦਾ ਬਹੁਤ ਵੱਡਾ ਉਹ ਮਹਾਤਮ ਸਮਝਦੇ ਨੇ। ਉਹ ਤ੍ਰਿਵੇਣੀ ਤੇ ਜਾਂਦੇ ਇਲਾਹਾਬਾਦ ਦੀ ਧਰਤੀ ਤੇ ਜਾ ਕਰਕੇ ਇਸ਼ਨਾਨ ਕਰਦੇ ਮਾਘ ਦੇ ਮਹੀਨੇ ਦੀ ਸੰਕ੍ਰਾਂਤ ਨੂੰ ਮੁੱਖ ਰੱਖਦਿਆਂ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਕਿ ਮਾਘ ਦਾ ਮਹੀਨਾ ਹੋਵੇ ਤੇ ਸੰਗ ਸਾਧੂਆਂ। ਸਾਧੂ ਕੌਣ ਨੇ? ਜਿਹੜੇ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰੇ ਨਿਰਮਲ ਕਰਮ ਕਰਦੇ ਨੇ, ਸਾਧ ਨਾਮ ਨਿਰਮਲ ਪਾ ਕੇ ਕਰਮ। ਸਾਧ ਵਹੀ ਜਗ ਜਾਣੀ ਹੈ ਜਾਗੋ ਨਹੀਂ ਉਪਾਧ ਮਨ, ਆਦੀਆਂ ਵਿਆਦੀਆਂ ਉਪਾਧੀਆਂ ਤੋਂ ਜਿਹੜਾ ਸਾਧਨਾ ਕਰਕੇ ਉੱਚਾ ਹੋ ਗਿਆ, ਜਿਹੜਾ ਗੁਰੂ ਦੀ ਬਾਣੀ ਅਨੁਸਾਰ ਆਪਣਾ ਜੀਵਨ ਜਿਸਨੇ ਬਣਾ ਲਿਆ, ਉਹ ਸਾਧੂ ਦੇ ਜੀਵਨ ਦੇ ਅੰਦਰ ਬਹੁਤ ਨਿਮਰਤਾ ਦੀ ਧੂਰੀ ਦਿਸਦੀ ਹੈ। ਸਾਧ ਸੰਗਤ ਦੀ ਜਦੋਂ ਧੂਰੀ ਨਿਮਰਤਾ ਦੀ ਪ੍ਰਾਪਤ ਹੋ ਜਾਂਦੀ, ਉਹਨਾਂ ਸਾਧੂਆਂ ਦੇ ਨਾਲ ਜਾ ਕਰਕੇ ਤੂੰ ਮਿਲਣਾ ਕਰ, ਤੇ ਜਦੋਂ ਮਿਲੇਗਾ ਤੇ ਫਿਰ ਤੈਨੂੰ ਕੀ ਮਿਲੇਗਾ? ਮੱਜਣ ਦਾ ਅਰਥ ਹੁੰਦਾ ਪੁਰਬਾਂ ਦਾ ਇਸ਼ਨਾਨ। ਇਸ਼ਨਾਨ ਹੁੰਦਾ ਜਿਹੜਾ ਰੋਜ਼ਾਨਾ ਬੰਦੇ ਨੇ ਕਰਨਾ, ਤੇ ਮੱਜਣ ਹੁੰਦਾ ਜਿਹੜਾ ਕਿਸੇ ਪੁਰਬਾਂ ਦੀ ਜਾ ਕੇ ਕਰਨਾ। ਸੰਕ੍ਰਾਂਤ ਦਾ ਕੋਈ ਦਿਵਸ ਹੋਵੇ, ਵਿਸਾਖੀ ਹੋਵੇ, ਜਾਂ ਕੋਈ ਗੁਰੂ ਸਾਹਿਬ ਦੇ ਗੁਰਪੁਰਬ ਹੋਣ, ਸ਼ਹੀਦੀ ਦਿਹਾੜੇ ਹੋਣ, ਤੇ ਉਹਨਾਂ ਤੇ ਜਾ ਕੇ ਜਿਹੜੇ ਇਸ਼ਨਾਨ ਕਰਨੇ ਤੀਰਥਾਂ ਤੇ, ਉਹਨੂੰ ਮੱਜਣ ਕਹਿੰਦੇ ਨੇ। ਜਿਹੜਾ ਇਹ ਐਸਾ ਮੱਜਣ ਪੁਰਬਾਂ ਦਾ ਇਸ਼ਨਾਨ ਹੈ, ਜਦੋਂ ਰੱਬ ਦੇ ਪਿਆਰਿਆਂ ਨਾਲ ਮਿਲ ਜਾਵੇਗਾ, ਤੇਰੇ ਅੰਦਰ ਨਿਮਰਤਾ ਦੀ ਧੂਰੀ ਆ ਜਾਵੇਗੀ।
ਕਰ ਉਸ ਨਾਮ,
ਫਿਰ ਉਸ ਨਿਮਰਤਾ ਦੀ ਧੂਰੀ ਦੇ ਸੰਯੋਗਿਤ ਹੋ ਕਰਕੇ ਇਸ਼ਨਾਨ ਕਰੀ। ਤੇ ਜੇ ਬੰਦਾ ਹੰਕਾਰ ਵਿੱਚ ਇਸ਼ਨਾਨ ਕਰਦਾ, ਫਿਰ ਮੈਂ ਵੀ ਇੰਨੇ ਤੀਰਥਾਂ ਦੇ ਇਸ਼ਨਾਨ ਕਰ ਲਏ, ਮੈਂ ਇੰਨੇ ਦਿਨ ਲਗਾਤਾਰ ਇਸ਼ਨਾਨ ਕਰ ਲਿਆ, ਮੈਂ ਇੰਨੇ ਸਾਲਾਂ ਦਾ ਇਸ਼ਨਾਨ ਕਰਦਾ ਗਿਆ। ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਿਹਕਲ ਜਾਤ ਤੇ ਜੋ ਪੁੰਚਰ ਇਸ਼ਨਾਨ। ਬਿਰਥਾ ਚਲਿਆ ਜਾਂਦਾ ਨਹਾਤਾ ਹੋਇਆ, ਚਾਹੇ ਪੁਰਬਾਂ ਦਾ ਹੋਵੇ ਇਸ਼ਨਾਨ, ਚਾਹੇ ਰੋਜ਼ਾਨਾ ਸੰਜਮ ਨਿਯਮ ਵੀ ਨਾਲ ਕੁਝ ਕਰਦਾ ਹੋਵੇ, ਤੇ ਪਰੰਤੂ ਤਾਂ ਸਫਲੇ ਇਸ਼ਨਾਨ ਜੇ ਨਿਮਰਤਾ ਦੇ ਨਾਲ ਕੀਤੇ ਜਾਣ, ਨਿਰਮਾਣਤਾ ਆ ਜਾਵੇ ਅੰਦਰ। ਉਹ ਮਾਘ ਦੇ ਮਹੀਨੇ ਦੁਆਰਾ ਸਤਿਗੁਰੂ ਕਹਿੰਦੇ ਸਾਧੂਆਂ ਦਾ ਸੰਗ ਮਿਲ ਜਾਵੇ, ਉਹਨਾਂ ਦੇ ਅੰਦਰ ਨਿਮਰਤਾ ਦੀ ਧੂਰੀ ਉਹ ਤੇਰੇ ਅੰਦਰ ਵੀ ਆ ਜਾਵੇ। ਜਦੋਂ ਨਿਮਰਤਾ ਵਿੱਚ ਆ ਕੇ ਇਸ਼ਨਾਨ ਕਰੇਗਾ, ਫਿਰ ਤੈਨੂੰ ਮੱਜਣ ਪੁਰਬਾਂ ਦਾ ਜਿਹੜਾ ਮਹਾਤਮ ਹੈ ਉਹ ਸਾਰਾ ਹੀ ਪ੍ਰਾਪਤ ਹੋ ਸਕਦਾ ਹੈ।
ਨਾਮ ਧਿਆਏ ਸੋਨਾ,
ਫਿਰ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਤੀਰਥ ਤੇ ਇਸ਼ਨਾਨ ਕਰਦਿਆਂ ਹੋਇਆਂ ਉੱਥੇ ਵੀ ਧਿਆਇਆ ਕਰ, ਉੱਥੇ ਵੀ ਬੈਠ ਕੇ ਪਰਮਾਤਮਾ ਦਾ ਨਾਮ ਹੀ ਸੁਣ ਸੁਣਿਆ ਕਰ। ਇਹ ਨਾ ਹੋਵੇ ਸਰੋਵਰ ਵਿੱਚ ਬੈਠਾ ਤੇ ਚੁਗਲੀਆਂ ਕਰੀ ਜਾਵੇ, ਕਿਸੇ ਨੂੰ ਗਾਲੀ ਗਲੋਚ ਕਰੀ ਜਾਵੇ, ਨਿਰਮਾਣਤਾ ਵਿੱਚ ਆ ਕਰਕੇ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਨੂੰ ਇਸ ਤਰ੍ਹਾਂ ਦੇ ਨਾਲ ਧਿਆਉਣਾ ਕਰੇ, ਫਿਰ ਪਰਮਾਤਮਾ ਦਾ ਜਿਹੜਾ ਨਾਮ ਹੈ ਹੌਲੀ ਹੌਲੀ ਸਾਰਿਆਂ ਦੇ ਵਿੱਚ ਸੁਣਾਈ ਦੇਣਾ ਸ਼ੁਰੂ ਹੋ ਜਾਂਦਾ। ਪਰਮਾਤਮਾ ਦੇ ਨਾਮ ਨੂੰ ਧਿਆਇਆ ਕਰ, ਬੈਠ ਕਰਕੇ ਅਭਿਆਸ ਕਰਿਆ ਕਰ, ਕੰਨਾਂ ਨਾਲ ਵੀ ਪਰਮਾਤਮਾ ਦੇ ਨਾਮ ਨੂੰ ਸੁਣਿਆ ਕਰ।
ਨੂੰ ਕਰ ਦਾਨ,
ਜਿਹੜਾ ਵੀ ਕੋਈ ਤੇਰੇ ਕੋਲ ਚੱਲ ਕੇ ਆ ਜਾਵੇ ਸਭਨਾ ਦੇ ਪਰਤਾਏ, ਫਿਰ ਤੂੰ ਦਾਨ ਵੀ ਕਰਿਆ ਕਰ। ਪੁੰਨ ਹੁੰਦੇ ਨੇ ਜਿਹੜੇ ਕੋਈ ਪੁਰਬਾਂ ਤੇ ਕਰ ਲਏ, ਦਿਹਾੜਿਆਂ ਤੇ ਕਰ ਲਏ। ਦਾਨ ਹੁੰਦਾ ਜਿਹੜਾ ਰੋਜ਼ਾਨਾ ਥੋੜਾ ਬਹੁਤਾ ਘਰ ਵਿੱਚੋਂ ਦੇਈ ਜਾਣਾ, ਕਿਸੇ ਨੂੰ ਮੁੱਠੀ ਆਟਾ ਦੇ ਦਿੱਤਾ, ਕਿਸੇ ਨੂੰ ਢੇਲਾ ਦੇ ਦਿੱਤਾ, ਕਿਸੇ ਨੂੰ ਕੋਈ ਵਸਤਰ ਦੇ ਦਿੱਤਾ, ਕਿਸੇ ਨੂੰ ਕੋਈ ਖਾਣ ਲਈ ਪਦਾਰਥ ਦੇ ਦਿੱਤਾ। ਇਸ ਤਰ੍ਹਾਂ ਨਾਲ ਸਭਨਾ ਨੇ ਕੋਈ ਦਾਨ ਕਰਿਆ ਕਰ, ਜਿਸ ਤਰ੍ਹਾਂ ਦੀ ਯੋਗਤਾ ਹੈ ਤੇਰੇ ਪਾਸ ਪਰਮਾਤਮਾ ਨੇ ਦਿੱਤੀ ਹੋਈ। जिस वेले दान करना उस वेले भी बितकरारी होना चाहिए। सतगुरु पातशाह महाराज कलगी पर पिता जी एक पासे जंग चल रही सी आनंदपुर की धरती से, शाम को आके दुश्मन जिहड़े पहाड़ी पठान सन गुरु के लंगर विचों प्रशादा पानी भी छक जाते सन। गुरु के सिखा जिस वेले किसी प्रकार का कोई दान देना उहदे विच बितकरा नहीं होना चाहिए। सबना ने एक दृष्टि के नाल वेखते ही दान देना कर
कर्म मन उत्तर,
जिहड़ी ये कर्मा की मैल लगी हुई कर्मा की मैल करके जमना मरना बार बार तैनू पै रहा है। सतगुरु पातशाह जी कहते ये कर्मा की मैल जिहड़ी है ये उत्तर जांदी लथ जांदी है, ते जद कर्मा की मैल लगी ते नाल ही जमना मरना भी निबड़ जांदा।
जाए गुमान
मन दे विच जिहड़ा गुमान हंकार है ये भी दूर हो जांदा लै जांदा है।
काम क्रोध न मोहिया,
जिहड़े पंज विकार ने काम क्रोध लोभ ते हंकार ये भी आके मोहित नहीं करदे अपना बल नहीं पाउंदे।
लोभ सुहान
जिहड़ा लोभ है लालच है सुहान कूकर दी रियाई बंदे नूं डर करके भटका दिंदा है, इहदी बीं विशेष करके नसा नस जांदा है।
मार्ग चल गया
सच्चा मार्ग केड़ा है, परमात्मा दी भाव भगती दा प्रेमा भगती दे मार्ग रास्ते ते चलदिया होया
सत करे जहान,
जिहड़ा जहान ये संसार जगत है समुची दुनिया कायनात है उस रब दी प्यारे दी उस्तति करदी है जिहड़ा सच्चे परमात्मा दे रास्ते ते चल पैंदा।
सठ तीरथ सगल पुन
आठ ते सठ जिहड़े अठाठ तीर्थ हन इन्हां तीर्थां दा जिन्ना भी पुन कहिए महात्म है।
दया परवान
जिस वेले जीव साध संगत की किसी जीव उत्ते दया कर दिंदा तरस कर दिंदा ये अठाठ तीर्थां ते सगल पुन सारिया का जिहड़ा प्रवान कहिए फल है उहदी झोली विच पै जांदा। जे दया कर देवे किसी दुखी जीव के उपर सारे पुन्नां का फल मिल जाता अर्थात तीर्थां का फल भी प्राप्त हो जाता।
दया कर
जिसनू परमात्मा वाहगुरु अपना सच्चा नाम दिंदा है दया कृपा करके दृष्टि दे नाल
पुरख सुजान,
वही व्यक्ति दुनिया के अंदर सुजान सियाणा है चतर है सुगढ़ है तत देता समझदार कहा जाता।
मिलिया प्रभ अपना,
जिन्हां नूं अपना प्रभु परमात्मा मिल गया अपना तां है क्योंकि वाहगुरु की जोत साडे सभना के अंदर है।
तीन कुर्बान
उन्हां गुरु की प्यारियां तो मन वाणी शरीर करके बलिहार कुर्बान जाना करिए।
सुचे से कांडिया है
माघ के महीने द्वारा सतगुरु सिख्या दिंदे और गुरमुख प्यारियां के जीवन सुचे पवित्र कढ़े जांदे बखरे कहे जांदे।
पूरा गुरु मेहरबान
जिन्हां दे उत्ते पूर्ण सतगुरु मेहरबान हो जांदे पूरा सतगुरु कृपा कर दिंदा माघ का महीना की मनुखा शरीर उन्हां दा पवित्र बन जांदा उन्हां दा जीवन पवित्र बखरा कढ़िया जांदा आम लोकां दे विचों नहीं मिलदे हन। साडे जीवनां दे विच गुरमुखां दे जीवनां अंदर जीनी असमान दा फर्क हुंदा ते साध संगत दी माघ दे महीने द्वारा उन्हां गुरमुख प्यारियां दे जीवन बखरे पवित्र जिहड़े ने उह कढ़े जांदे ने बखरा उन्हां दा माण सन्मान हुंदा जिन्हां ते पूरा गुरु अपनी मेहरबानगी कर दिंदा है। धन पिता श्री गुरु अर्जन देव साहब महाराज कृपा करन सुंदर पावन श्री मुखवाक अते महीने का जो फला देश है सुंदर विचार साडे सभना दे मना तना विच लीन होन जिस करके लोक सुखीए ते परलोक सहोले हो सकीए होमिया भुला चुका भी खेमा बख्शनी जी आए अंतलियां संगतियां पढ़ के विश्राम देइए जी।
मिलिया प्रभ अपना नानक तिल कुरबान लाग सुचे से कांडी है जिन पूरा गुर मेहरवान
खालसा।